ਡਰ ਲੈ ਲੇਖਾ ਪੀੜ ਛੁੱਟੈ ਨਾਨਕਾ ਜਿਉਂ ਤੇਲ ਪੌੜੀ ਆਪੇ ਹੀ ਕਰਨਾ ਕੀਓ ਕੱਲ ਆਪੇ ਕੀ ਤੈ ਤਾਰੀ ਹੈ ਦੇਖੈ ਕੀਤਾ ਆਪਣਾ ਘਰ ਕੱਚੀ ਪੱਕੀ ਸਾਰੀ ਹੈ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀ ਹੈ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀ ਹੈ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਕਿਰਪਾ ਨਿਧਾਨ ਸਤਿਗੁਰੂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਹੋਏ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ, ਅੱਜ ਜੋ ਪਾਵਨ ਪਵਿੱਤਰ ਹੁਕਮ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ, ਇਹ ਅੰਮ੍ਰਿਤ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੇ ਆਸਾ ਕੀ ਵਾਰ ਦੀ 20ਵੀਂ ਪੌੜੀ ਦੇ ਰੂਪ ਵਿੱਚ ਇਸ ਪੌੜੀ ਦੇ ਨਾਲ ਦੋ ਸਲੋਕ ਨੇ। ਇਹ ਦੋਨੋਂ ਸਲੋਕ ਔਰ ਤੀਸਰੀ ਪੌੜੀ ਜੋ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ। ਆਓ ਇਹਨਾਂ ਪਾਵਨ ਪਵਿੱਤਰ ਬਚਨਾਂ ਨੂੰ ਗੁਰੂ ਕਿਰਪਾ ਨਾਲ ਆਪਾਂ ਵਿਚਾਰਨਾ ਹੈ। ਸਹਿਬ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਟੇਕ ਲਈਏ, ਹਜ਼ੂਰ ਆਪ ਕਿਰਪਾ ਕਰਕੇ ਵਿੱਚ ਵਰਤਨ ਔਰ ਆਪਣੇ ਇਸ ਅੰਮ੍ਰਿਤ ਬਚਨ ਦੀ ਵਿਚਾਰ ਆਪ ਹੀ ਕਰਾ ਲੈਣ। ਕਰੋ ਕਿਰਪਾ ਸਾਧ ਸੰਗਤ ਜੀ, ਆਪ ਅਸੀਸ ਬਖਸ਼ੋ ਔਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਪੌੜੀ ਨਾਲ ਆਏ ਜੋ ਦੋ ਸਲੋਕ ਨੇ, ਪਹਿਲੇ ਸਲੋਕ ਅੰਦਰ ਤਾਂ ਜਿਹੜੇ ਮਨੁੱਖ ਆਪਣੀ ਜ਼ਬਾਨ ਤੋਂ ਕੌੜਾ ਬੋਲਦੇ ਨੇ, ਰੁੱਖਾ ਬੋਲਦੇ ਨੇ, ਉਹਨਾਂ ਦੇ ਸੰਬੰਧ ਵਿੱਚ ਉਪਦੇਸ਼ ਦ੍ਰਿੜ ਕਰਾਇਆ ਹੈ। ਦੂਸਰੇ ਸ਼ਲੋਕ ਵਿੱਚ ਇੱਕ ਉਹ ਨੇ ਕਿ ਜਿਹੜੇ ਬਾਹਰੋਂ ਵਿਖਾਵਾ ਅਡੰਬਰ ਬਣਾ ਕੇ ਬੈਠੇ ਨੇ ਕਿ ਅਸੀਂ ਬਹੁਤ ਭਗਤ ਹਾਂ, ਬਹੁਤ ਸਿਆਣੇ ਹਾਂ, ਪਰ ਅੰਦਰ ਉਹਨਾਂ ਦੇ ਕੂੜ ਭਰਿਆ ਤੇ ਅੰਦਰ ਕਪਟ ਤੇ ਛਲ ਭਰਿਆ ਹੈ। ਦਾਤਾਰ ਨੇ ਇੱਕ ਉਹਨਾਂ ਸੰਬੰਧੀ ਕਿਹਾ ਤੇ ਤੀਸਰਾ ਬਚਨ ਦੂਜੇ ਸ਼ਲੋਕ ਵਿੱਚ ਕੀਤਾ, ਇੱਕ ਉਹ ਨੇ ਜਿਹੜੇ ਬਾਹਰੋਂ ਤਨ ਦੇ ਬਸਤਰ ਇੰਜ ਲੱਗਦੇ ਮੈਲੇ ਭਾਈ ਬੈਠੇ ਨੇ, ਪਰ ਅੰਦਰ ਉਹਨਾਂ ਦਾ ਰੇਸ਼ਮ ਦੀ ਤਰ੍ਹਾਂ ਬਿਲਕੁਲ ਕੋਮਲ ਹੈ। ਪੌੜੀ ਵਿੱਚ ਹਜ਼ੂਰ ਨੇ ਉਸ ਪਰਮ ਪਿਤਾ ਪਰਮੇਸ਼ਵਰ ਦੀ ਸਿੱਖ ਤੋਂ ਸਲਾਹ ਕੀਤੀ ਜਿਨ੍ਹੇ ਇਹ ਸਾਰੀ ਸ੍ਰਿਸ਼ਟੀ ਨੂੰ ਸਿਰਜਿਆ ਬਣਾਇਆ ਹੈ। ਆਓ ਪਹਿਲਾ ਸ਼ਲੋਕ ਹੈ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਫਿੱਕੇ ਦਾ ਅਖਰੀ ਅਰਥ ਹੁੰਦਾ ਰੁੱਖਾ ਬੋਲਣਾ, ਕੌੜਾ ਬੋਲਣਾ। ਧੰਨ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਦੇ ਨੇ, ਜਿਹੜਾ ਮਨੁੱਖ ਆਪਣੀ ਜ਼ਬਾਨ ਤੋਂ ਰੁੱਖਾ ਬੋਲਦਾ ਹੈ, ਫਿੱਕਾ ਬੋਲਦਾ ਹੈ, ਉਸ ਬੰਦੇ ਦਾ ਆਪਣਾ ਤਨ ਵੀ ਪ੍ਰਸ਼ਿਆ ਜਾਂਦਾ, ਰੁੱਖਾ ਹੋ ਜਾਂਦਾ, ਤੇ ਉਸ ਬੰਦੇ ਦਾ ਅੰਦਰ ਮਨ ਜਿਹੜਾ ਉਹ ਵੀ ਫਿੱਕਾ ਪੈ ਜਾਂਦਾ ਹੈ। ਹਜ਼ੂਰ ਨੇ ਕੁਝ ਕਿਰਪਾ ਭਰੇ ਅੰਮ੍ਰਿਤ ਬਾਣੀ ਵਿੱਚ ਬਚਨ ਸਾਨੂੰ ਸਮਝਾਏ ਨੇ। ਦੇਖੋ ਗੁਰੂ ਗ੍ਰੰਥ ਸਾਹਿਬ ਨੇ ਤੇ ਸਾਨੂੰ ਬੋਲਣ ਦਾ ਵੀ ਤਰੀਕਾ ਦੱਸਿਆ ਕਿ ਦੁਨੀਆਂ ਵਿੱਚ ਰਹਿੰਦਿਆਂ ਬੋਲਣਾ ਕਿਵੇਂ ਹੈ, ਕਿਉਂਕਿ ਬੋਲਣ ਦੇ ਨਾਲ ਸਾਡੇ ਸੰਬੰਧ ਬਣਦੇ ਵੀ ਨੇ ਤੇ ਬੋਲਣ ਦੇ ਨਾਲ ਸਾਡੇ ਸੰਬੰਧ ਟੁੱਟ ਵੀ ਜਾਂਦੇ ਨੇ। ਅਸਲ ਵਿੱਚ ਸੱਚ ਜਾਣੋ, ਕੁਝ ਸ਼ਬਦ ਐਸੇ ਨੇ ਜਿਹੜੇ ਬੋਲਣ ਦੇ ਨਾਲ ਸਮਾਜ ਤੇ ਲੋਕ ਤੁਹਾਡੇ ਵੱਲ ਆਕਰਸ਼ਿਤ ਹੁੰਦੇ ਨੇ, ਤੇ ਕੁਝ ਜ਼ਬਾਨ ਦੇ ਐਸੇ ਬੋਲ ਨੇ ਜਿਹੜੇ ਬੋਲਣ ਦੇ ਨਾਲ ਆਪਣੇ ਵੀ ਬੰਦੇ ਤੋਂ ਦੂਰ ਚਲੇ ਜਾਂਦੇ। ਇੱਕ ਸਿਆਣੇ ਵਿਦਵਾਨ ਨੇ ਬਹੁਤ ਸੋਹਣੀ ਉਦਾਹਰਣ ਦਿੱਤੀ ਇਸ ਸੰਬੰਧੀ, ਕਹਿੰਦੇ ਨੇ ਸੁਗੰਧੀ ਤੇ ਦੁਰਗੰਧੀ ਇਹ ਦੋਨੋਂ ਆਪੋ ਆਪਣੀ ਤਸੀਰ ਰੱਖਦੀਆਂ ਨੇ। ਜਦੋਂ ਸੁਗੰਧੀ ਹੋਵੇਗੀ, ਮਹਿਕ ਹੋਵੇਗੀ, ਤੇ ਕੁਦਰਤੀ ਤੌਰ ਤੇ ਮਹਿਕ ਵਾਲੇ ਪਾਸੇ ਲੋਕ ਸੁਗੰਧੀ ਵਾਲੇ ਪਾਸੇ ਆਪ ਖਿੱਚੇ ਜਾਣਗੇ, ਆਕਰਸ਼ਿਤ ਹੋਣਗੇ, ਤੇ ਜਿੱਥੇ ਦੁਰਗੰਧੀ ਹੋਵੇਗੀ, ਫੈਲਦੀ ਸੁਗੰਧੀ ਵੀ ਏ ਫੈਲਦੀ ਦੁਰਗੰਧੀ ਵੀ ਏ। ਜਦੋਂ ਸੁਗੰਧੀ ਫੈਲਦੀ ਏ ਤੇ ਲੋਕਾਂ ਨੂੰ ਆਪਣੇ ਵੱਲ ਖਿੱਚਦੀ ਏ, ਤੇ ਜਦੋਂ ਕਿਤੇ ਦੁਰਗੰਧ ਹੋਵੇ ਤੇ ਉਹ ਲੋਕਾਂ ਨੂੰ ਆਪਣੇ ਤੋਂ ਦੂਰ ਕਰ ਦਿੰਦੀ। ਸੱਚ ਜਾਣੋ, ਮਿੱਠੇ ਬੋਲ ਜਿਹੜੇ ਨੇ ਉਹ ਲੋਕਾਂ ਨੂੰ ਮਨੁੱਖ ਦੀ ਸ਼ਖਸੀਅਤ ਵੱਲ ਆਕਰਸ਼ਿਤ ਕਰਦੇ ਨੇ ਜਿਹੜਾ ਉਹ ਬੋਲ ਬੋਲ ਰਿਹਾ ਹੈ, ਤੇ ਫਿੱਕੇ ਬੋਲ ਐਸੇ ਨੇ ਕਿ ਜਿਹੜੇ ਬੋਲਣ ਦੇ ਨਾਲ ਆਪਣੇ ਵੀ ਬੰਦੇ ਤੋਂ ਦੂਰ ਚਲੇ ਜਾਂਦੇ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਪ੍ਰਮਾਣ ਦਿੱਤੇ ਨੇ, ਗੁਰੂ ਨਾਨਕ ਸਾਹਿਬ ਕਹਿੰਦੇ ਆਪਣੀ ਜ਼ਬਾਨ ਤੋਂ ਉਹ ਬੋਲ ਬੋਲੀ ਜਿਹਦੇ ਬੋਲਣ ਨਾਲ ਸਮਾਜ ਵਿੱਚ ਵੀ ਤੈਨੂੰ ਇੱਜ਼ਤ ਮਿਲੇ, ਜਿਹੜੇ ਬੋਲ ਬੋਲਣ ਦੇ ਨਾਲ ਪਰਮਾਤਮਾ ਦੇ ਘਰ ਵਿੱਚ ਵੀ ਤੈਨੂੰ ਇੱਜ਼ਤ ਮਿਲ ਜਾਏ, ਉਹ ਬੋਲ ਬੋਲੀ ਕਿ ਜਿਨ੍ਹਾਂ ਬੋਲਾਂ ਨੂੰ ਲੋਕ ਤੇਰੇ ਜਾਣ ਤੋਂ ਬਾਅਦ ਵੀ ਯਾਦ ਕਰਨ ਤੇ ਥਾਂ ਥਾਂ ਇੱਕੋ ਗੱਲ ਕਹਿਣ ਕਿ ਉਹਦੇ ਸ਼ਬਦਾਂ ਨੇ ਦੁਨੀਆਂ ਨੂੰ ਕੀ ਲਿਆ। ਹਜ਼ੂਰ ਨੇ ਸ਼ਬਦ ਵਰਤੇ ਨੇ ਸਾਹਿਬ ਜੀ ਦੇ ਬਚਨ ਨੇ, ਜਿੱਤ ਬੋਲਿਆ ਪਤ ਪਾਈਐ, ਕਿ ਜਿਹਦੇ ਬੋਲਣ ਨਾਲ ਜਿਹੜੇ ਸ਼ਬਦ ਕਹਿਣ ਦੇ ਨਾਲ ਮਨੁੱਖ ਦੀ ਇੱਜ਼ਤ ਬਣੇ ਪਤ ਬਣੇ, ਜਿੱਤ ਬੋਲਿਆ ਪਤ ਪਾਈਐ, ਸੋ ਬੋਲਿਆ ਪ੍ਰਵਾਨ। ਅਸਲ ਵਿੱਚ ਉਹ ਬੋਲੇ ਹੋਏ ਸ਼ਬਦ ਪ੍ਰਵਾਨ ਨੇ ਜਿਹਦੇ ਬੋਲਣ ਨਾਲ ਇੱਜ਼ਤ ਮਿਲੇ, ਜਿੱਤ ਬੋਲਿਆ ਪਤ ਪਾਈਐ, ਸੋ ਬੋਲਿਆ ਪ੍ਰਵਾਨ, ਫਿੱਕਾ ਬੋਲ ਬਗੁੱਚਣਾ ਸੁਣ ਮੂਰਖ ਮਨ ਆ ਜਾ। ਕਹਿੰਦੇ ਨੇ ਖੇ ਮੂਰਖ ਮਨ, ਖੇ ਅਜਾਣ ਮਨ, ਜਦੋਂ ਫਿੱਕਾ ਬੋਲੇਗਾ, ਫਿੱਕਾ ਬੋਲਣ ਦੇ ਨਾਲ ਤੂੰ ਆਪ ਵੀ ਖੁਆਰ ਹੋਵੇਗਾ। ਭਾਈ ਤੇ ਭਾਈ ਗੁਰਦਾਸ ਜੀ ਹੋਣਾ ਨੇ ਦੋ ਉਦਾਹਰਨਾਂ ਦਿੱਤੀਆਂ ਨੇ। ਕਹਿੰਦੇ ਨੇ ਦੇਖੋ, ਬਗਲੇ ਦਾ ਰੰਗ ਵੀ ਚਿੱਟਾ ਹੈ ਤੇ ਹੰਸ ਦਾ ਰੰਗ ਵੀ ਸਫੇਦ ਚਿੱਟਾ ਹੈ, ਸਿੰਘ ਦਾ ਰੰਗ ਵੀ ਕਾਲਾ ਹੈ ਤੇ ਕਾਂ ਦਾ ਰੰਗ ਵੀ ਕਾਲਾ ਹੈ ਤੇ ਜੇਕਰ ਇਹਨਾਂ ਨੂੰ ਆਪਾਂ ਰੰਗ ਕਰਕੇ ਦੇਖੀਏ ਤੇ ਕੋਈ ਵੀ ਮਨੁੱਖ ਇਹਨਾਂ ਵਿੱਚ ਅੰਤਰ ਨਹੀਂ ਜਾਣ ਸਕੇਗਾ। ਉਹ ਕਹੇਗਾ ਕੋਇਲ ਦਾ ਰੰਗ ਵੀ ਕਾਲਾ ਤੇ ਕਾਂ ਦਾ ਰੰਗ ਵੀ ਕਾਲਾ, ਦੋਨਾਂ ਵਿੱਚ ਫਰਕ ਹੀ। ਬਗਲੇ ਦਾ ਰੰਗ ਵੀ ਕਾਲਾ ਤੇ ਹੰਸ ਦਾ ਰੰਗ ਵੀ ਕਾਲਾ, ਵਾਹਿਗੁਰੂ ਬਗਲੇ ਦਾ ਰੰਗ ਵੀ ਸਫੇਦ ਤੇ ਹੰਸ ਦਾ ਰੰਗ ਵੀ ਸਫੇਦ, ਦੋਨਾਂ ਵਿੱਚ ਅੰਤਰ ਕੀ? ਤੇ ਫਿਰ ਅੱਗੋਂ ਪਤਾ ਲੱਗਦਾ ਨਹੀਂ, ਰੰਗ ਨਹੀਂ, ਦੋਨਾਂ ਦੇ ਵਰਤਨ ਵਿੱਚ ਤੇ ਦੋਨਾਂ ਦੇ ਬੋਲਣ ਦੀ ਤਸੀਰ ਵਿੱਚ ਬੜਾ ਫਰਕ ਹੈ। ਭਾਈ ਸਾਹਿਬ ਨੇ ਇੱਕ ਸ਼ਬਦ ਵਰਤਿਆ, ਕਹਿੰਦੇ ਹੰਸ ਨਾ ਛੱਡੈ ਮਾਨ ਸਰ, ਬਗਲਾ ਬਹੁ ਛੱਪੜ ਫਿਰ ਆਵੇ। ਕਿ ਹੰਸ ਵਿੱਚ ਇੰਨੇ ਗੁਣ ਨੇ, ਉਹ ਕਦੀ ਵੀ ਮਾਨ ਸਰੋਵਰ ਨੂੰ ਕਿਸੇ ਵੀ ਕੀਮਤ ਤੇ ਤਾਗਣ ਨੂੰ ਤਿਆਰ ਨਹੀਂ। ਤੇ ਭਾਵੇਂ ਬਗਲੇ ਦਾ ਰੰਗ ਵੀ ਚਿੱਟਾ ਹੈ, ਪਰ ਇਹ ਕਦੀ ਵੀ ਭੁੱਲੀਏ ਨਾ ਕਿ ਬਗਲੇ ਦਾ ਕੋਈ ਸਿਧਾਂਤ ਨਹੀਂ। ਹੰਸ ਮਾਨ ਸਰੋਵਰ ਨੂੰ ਕਦੀ ਛੱਡਦਾ ਨਹੀਂ, ਤੇ ਸੱਚ ਜਾਣੋ ਬਗਲਾ ਕਦੀ ਕਿਤੇ ਟਿਕ ਕੇ ਬਹਿੰਦਾ ਨਹੀਂ। ਉਹਨੇ ਸਾਰੇ ਛੱਪੜ ਜਿਹੜੇ ਨੇ ਉਹਨਾਂ ਦੇ ਟਿਕਾਣੇ ਆਪਣੇ ਬਣਾਏ। ਭਾਈ ਸਾਹਿਬ ਕਹਿੰਦੇ ਨੇ ਕੋਇਲ ਬੋਲੇ ਅੰਬ ਬਣ, ਵਣ ਵਣ ਕਉ ਕਥਾਓ ਸਿਖਾਵੇ। ਕਿ ਕੋਇਲ ਜਦੋਂ ਵੀ ਬੋਲਦੀ ਏ ਉਹ ਬਾਗਾਂ ਵਿੱਚ ਬੋਲੇ। ਤੇ ਸਾਹਿਬ ਨੇ ਤਾਂ ਬਾਣੀ ਵਿੱਚ ਵੀ ਬਚਨ ਵਰਤੇ, ਕਹਿਣ ਲੱਗੇ ਕੋਇਲ ਜਦੋਂ ਬੋਲਦੀ ਏ ਅੰਬਾਂ ਦੇ ਰੁੱਖਾਂ ਤੇ ਬੋਲਦੀ, ਉਹ ਜਦੋਂ ਬੋਲੇ ਦੇਖੋ ਕੋਇਲ ਵੀ ਬੋਲਦੀ ਏ, ਕਾਂ ਵੀ ਬੋਲਦਾ, ਪਰ ਦੋਨਾਂ ਦੀ ਬੋਲੀ ਵਿੱਚ ਬੜਾ ਫਰਕ ਹੈ। ਕੀ ਹੋਇਆ ਜੇ ਦੋਨਾਂ ਦਾ ਰੰਗ ਇੱਕੋ ਜਿਹਾ ਹੈ? ਜਦੋਂ ਕੋਇਲ ਬੋਲਦੀ ਏ ਤੇ ਲੋਕ ਲੁਕ ਕੇ ਦੇਖਦੇ ਨੇ, ਲੁਕ ਕੇ ਸੁਣਦੇ ਨੇ ਕਿ ਕੋਇਲ ਕਿਤੇ ਸਾਡੀ ਆਵਾਜ਼ ਨਾਲ, ਕੋਇਲ ਕਿਤੇ ਸਾਡੇ ਵਜੂਦ ਨੂੰ ਦੇਖ ਕੇ, ਤਨ ਨੂੰ ਦੇਖ ਕੇ ਕਿਤੇ ਮਿੱਠੇ ਨਗਮੇ, ਮਿੱਠੇ ਗੀਤ, ਮਿੱਠੀ ਬੋਲੀ ਬੰਦ ਨਾ ਕਰ ਦੇਵੇ। ਕੋਇਲ ਨੂੰ ਲੋਕ ਬਾਗਾਂ ਵਿੱਚ ਲੁਕ ਕੇ ਸੁਣਦੇ ਨੇ, ਪਰ ਬਦਕਿਸਮਤੀ ਕਾਂ ਘਰ ਆ ਕੇ ਬਨੇਰੇ ਤੇ ਵੀ ਬੋਲੇ ਤੇ ਲੋਕੀ ਸੋਟੀ ਮਾਰ ਕੇ ਉਡਾ ਦਿੰਦੇ। ਉਹ ਫਰਕੇ ਨਾ ਬੋਲੀ ਦਾ, ਕਾਂ ਘਰ ਆ ਕੇ ਬਨੇਰੇ ਤੇ ਬੋਲੇ ਤੇ ਲੋਕ ਕਹਿੰਦੇ ਨੇ ਇਹਨੂੰ ਸੋਟੀ ਮਾਰੋ, ਇਹਨੂੰ ਵੱਡਾ ਮਾਰੋ, ਇਹਨੂੰ ਉਡਾਓ, ਇਹ ਕਾਂ ਜਿਹੜਾ ਇਹ ਸਿਰ ਖਾਈ ਜਾਂਦਾ ਹੈ। ਪਰ ਮੈਂ ਕਹਿੰਦਾ ਕੋਇਲ ਨੂੰ ਸੁਣ ਲਈ ਲੋਕ ਬਾਗਾਂ ਵੀ ਜਾਂਦੇ ਨੇ ਤੇ ਕਾਂ ਘਰ ਆ ਕੇ ਵੀ ਬੋਲੇ, ਉਹਨੂੰ ਕੋਈ ਨੀ ਸੁਣਦਾ। ਬਸ ਇੰਨਾ ਫਰਕ ਹੈ। ਜਿਸ ਨੂੰ ਰੱਬ ਨੇ ਜ਼ਬਾਨ ਦੀ ਮਿਠਾਸ ਦਿੱਤੀ ਏ, ਜਿਸ ਦੇ ਬੋਲਾਂ ਨੂੰ ਰੱਬ ਨੇ ਅੰਦਰ ਦੀ ਮਿਠਾਸ ਦੇ ਦਿੱਤੀ ਏ, ਗੁਰਮੁਖ ਸੱਚ ਜਾਣਿਓ, ਉਹ ਕਿਤੇ ਉਜਾੜ ਵਿੱਚ ਵੀ ਬੈਠ ਜਾਏ ਤੇ ਲੋਕ ਉਹਦੀ ਬੋਲੀ ਨੂੰ ਸੁਣ ਜਾਣਗੇ। ਤੇ ਫਿੱਕਾ ਬੰਦਾ ਤੁਹਾਨੂੰ ਮਿਲ ਕੇ ਦੂਰੋਂ ਕਈ ਮੈਲ ਤੋਂ ਚੱਲ ਕੇ ਆਏ ਤੇ ਤੁਹਾਡੇ ਕੋਲ ਬੈਠ ਕੇ ਆਪਣੀ ਗੱਲ ਕਰਨੀ ਚਾਹੇ, ਸੱਚ ਜਾਣੋ ਏਡੀ ਦੂਰ ਆਏ ਰੁੱਖੇ ਨੂੰ ਕੋਈ ਸੁਣਨ ਨੂੰ ਤਿਆਰ ਨਹੀਂ। ਤੇ ਮਿੱਠ ਬੋਲੜਾ ਕਿਤੇ ਉਜਾੜ ਵਿੱਚ ਵੀ ਬੈਠਾ ਹੋਵੇ, ਲੋਕੀ ਮੀਲਾਂ ਦਾ ਸਫ਼ਰ ਤੈਅ ਕਰਕੇ ਉਹਨੂੰ ਸੁਣ ਜਾਂਦੇ। ਇਹਦੀ ਜ਼ਬਾਨ ਵਿੱਚ ਮਿਠਾਸ। ਹਜ਼ੂਰ ਨੇ ਕਿਰਪਾ ਕੀਤੀ, ਮੈਂ ਜਿਹੜੀ ਬੇਨਤੀ ਕਰਨ ਲੱਗਾ, ਜੇ ਫਿੱਕਾ ਬੋਲਾਂਗੇ ਤੇ ਕਾਂ ਦੀ ਤਰ੍ਹਾਂ ਦੁਰਕਾਰੇ ਜਾਵਾਂਗੇ, ਜੇ ਮਿੱਠਾ ਬੋਲਾਂਗੇ ਤੇ ਸੱਚ ਜਾਣੋ ਕੋਇਲ ਦੀ ਤਰ੍ਹਾਂ ਅਦਬ ਮਿਲੇਗਾ। ਇੱਕ ਦੋ ਮੈਂ ਪ੍ਰਮਾਣ ਬਾਣੀ ਵਿੱਚੋਂ ਅਰਜ਼ ਕਰਨੇ ਚਾਹੁੰਦਾ। ਦੇਖੋ ਮੇਰਾ ਰੱਬ ਉਹ ਕਦੀ ਵੀ ਕੌੜਾ ਨਹੀਂ ਬੋਲਦਾ। ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਕਹਿੰਦੇ ਨੇ ਕਿ ਮੇਰਾ ਸਾਜਣਾ, ਮੇਰਾ ਪਿਆਰਾ ਵਾਹਿਗੁਰੂ, ਕਹਿੰਦੇ ਮੈਂ ਕਈ ਵਾਰੀ ਸੋਚਣਾ ਵਾ ਕਿ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਫਰਮਾਉਂਦੇ ਨੇ ਕਈ ਵਾਰੀ ਸੋਚਣਾ ਵਾ ਕਿ ਮੇਰਾ ਪਿਆਰਾ ਪ੍ਰੀਤਮ ਕਦੀ ਮੈਨੂੰ ਕੌੜਾ ਬੋਲਿਆ ਹੋਵੇ। ਤੇ ਕਹਿੰਦੇ ਨੇ ਜਦੋਂ ਮੈਂ ਇੱਕ ਇੱਕ ਦਿਨ, ਇੱਕ ਇੱਕ ਲਵ, ਇੱਕ ਇੱਕ ਸਵਾਦ ਯਾਦ ਕਰਦਾ ਵਾ, ਤੇ ਕਹਿੰਦੇ ਨੇ ਕੋਈ ਦਿਨ, ਕੋਈ ਘੜੀ, ਕੋਈ ਪਲ, ਕੋਈ ਸਾਲ, ਕੋਈ ਮਹੀਨਾ, ਕੋਈ ਪਲ, ਕੋਈ ਮਹੂਰਤ ਐਸਾ ਨਹੀਂ ਆਉਂਦਾ ਕਿ ਜਿੱਦਣ ਮੈਨੂੰ ਇਹ ਸਮਝ ਪੈ ਜਾਏ ਇਸ ਦਿਨ ਮੇਰਾ ਪਿਆਰਾ ਵਾਹਿਗੁਰੂ ਮੈਨੂੰ ਮਿੱਠਾ ਬੋਲਿਆ ਸੀ। ਕਹਿੰਦੇ ਨੇ ਹਕੀਕਤ ਦੇ ਵੇ ਕਿ ਜੇ ਕੌੜਾ ਬੋਲਣਾ, ਵਾਹਿਗੁਰੂ ਮੈਂ ਬੇਨਤੀ ਕਰ ਰਿਹਾ, ਕਦੀ ਕੌੜਾ ਮੈਨੂੰ ਬੋਲਿਆ ਨਹੀਂ, ਹਮੇਸ਼ਾ ਮਿੱਠਾ ਬੋਲਦਾ। ਕਹਿੰਦੇ ਸਲੀਹੇ ਤੇਵੇ, ਉਹਨੂੰ ਅਸਲ ਵਿੱਚ ਕੌੜੀ ਸ਼ਬਦਾਵਲੀ ਆਉਂਦੀ। ਹਜ਼ੂਰ ਨੇ ਸ਼ਬਦ ਵਰਤੇ ਨੇ ਮਿੱਠ ਬੋਲੜਾ ਦੀ, ਹਰ ਸੱਜਣ ਸਵਾਮੀ ਮੋਰਾ, ਮੇਰਾ ਸੱਜਣ ਅੱਤ ਦਾ ਮਿੱਠਾ ਹੈ, ਮੇਰੇ ਸੱਜਣ ਅੰਦਰ ਮਿਠਾਸ ਹੈ। ਮਿੱਠ ਬੋਲੜਾ ਦੀ, ਹਰ ਸੱਜਣ ਸਵਾਮੀ ਮੋਰਾ, ਹੋ ਸੰਭਲ ਸੱਤੀ ਜੀ, ਸੰਭਲਦਾਰ ਹੁੰਦਾ ਯਾਦ ਕਰਨਾ। ਹੁਣ ਸੰਭਲ ਖੱਤੀ ਜੀ ਉਹ ਕਦੇ ਨਾ ਬੋਲੇ ਕੌੜਾ, ਕੌੜਾ ਬੋਲ ਨਾ ਜਾਣੇ। ਪੂਰਨ ਭਗਵਾਨ ਹੈ ਔਗਣ ਕੋ ਨਾ ਕਿਸਾਰੇ, ਮੇਰੇ ਪਿਆਰੇ ਵਾਹਿਗੁਰੂ ਨੇ ਤੇ ਕੌੜਾ ਕੌੜਾ ਬੋਲਣਾ ਹੀ ਨੀ ਆਉਂਦਾ। ਦਾਤਾਰ ਨੇ ਇੱਕ ਹੋਰ ਪ੍ਰਮਾਣ ਦਿੱਤਾ ਬਾਣੀ ਵਿੱਚ, ਅਸੀਂ ਸ਼ਬਦ ਪੜ੍ਹਨੇ ਆ ਕਿ ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ, ਹੇ ਮੇਰੇ ਪਿਆਰੇ ਪ੍ਰੀਤਮ ਜੀ ਤੇਰੀ ਚਾਲ ਬੜੀ ਸੁੰਦਰ ਹੈ, ਤੇਰੀ ਬਾਣੀ ਬੜੀ ਮਿੱਠੀ ਹੈ, ਤੇਰੀ ਬਾਣੀ ਸਾਰਿਆਂ ਦੇ ਅੰਦਰ ਨੂੰ ਸੰਤੋਖ ਦਿੰਦੀ ਏ, ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ, ਕੋਕਲ ਕੋਕਲਾ ਤਰਲ ਜਵਾਨੀ, ਤਰਲਾ ਜਵਾਨੀ ਆਪ ਬਾਣੀ, ਇਸ ਮਨ ਕੀ ਪੂਰੀ ਹੈ ਸਾਰਿ ਜਿਉ ਪਗ ਧਰੈ ਥਿਮ ਥਿਮ ਆਪ ਆਪ ਸੰਧੂਰੇ। ਹੁਣ ਦੇਖੋ ਦੋ ਪ੍ਰਮਾਣ ਦਾਤਾਰਨੇ ਦੇ ਵਿੱਚ ਦਿੱਤੇ। ਪਹਿਲਾ ਵਚਨ ਕਿਹਾ ਕਿ ਤੇਰੀ ਚਾਲ ਬੜੀ ਚੰਗੀ, ਤੇ ਜੁਗਾ ਸ਼ਬਦ ਵੇਚਿਆ ਤੇਰੀ ਬੋਲੀ ਵੀ ਬੜੀ ਚੰਗੀ। ਹੁਣ ਬੰਦਾ ਪੁੱਛਦਾ ਵੀ ਚਾਲ ਕਿਉਂ ਜੀ ਚੰਗੀ ਏ ਤੇ ਬੋਲੀ ਕਿਉਂ ਜੀ ਚੰਗੀ ਏ, ਤੇ ਗੁਰੂ ਗ੍ਰੰਥ ਸਾਹਿਬ ਨੇ ਫਿਰ ਉੱਤੇ ਸ਼ਬਦ ਵਰਤੇ ਨੇ ਕਿ ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ, ਕੋਕਨ ਕੋਕਲਾ ਤਰਲ ਜਵਾਨੀ, ਤੇ ਅਗਲਾ ਬਚਨ ਏ ਤਰਲਾ ਜਵਾਨੀ ਆਪ ਭਾਣੀ, ਇਸ ਮਨ ਕੀ ਪੂਰੀ, ਬੋਲੀ ਤੇਰੀ ਕੋਇਲ ਵਰਗੀ ਮਿੱਠੀ ਏ ਤੇ ਚਾਲ ਤੇਰੀ ਸਾਰੰਗ ਜਿਉ ਪਗ ਧਰੈ ਥਿਮ ਥਿਮ। ਇੱਥੇ ਸਾਰੰਗ ਦਾ ਅਰਥ ਹੈ ਹਾਸੀ, ਜਿਵੇਂ ਹਾਸੀ ਬੜੀ ਮਸਤ ਚਾਲ ਚੱਲਦਾ, ਚਾਲ ਤੇਰੀ ਹਾਸੀ ਵਰਗੀ ਮਸਤ ਹੈ ਤੇ ਬੋਲੀ ਤੇਰੀ ਕੋਇਲ ਵਰਗੀ ਮਿੱਠੀ ਹੈ। ਭਗਤ ਨਾਮਦੇਵ ਜੀ ਨੂੰ ਪੁੱਛੋ, ਮੈਂ ਸਿਰਫ ਆਉਣਾ ਇਸ ਵਿਸ਼ੇ ਤੇ ਕਿ ਮੇਰਾ ਸੱਜਣ ਕਦੀ ਸਿੱਟਾ ਬੋਲਦਾ ਹੀ, ਉਹ ਮਿੱਠ ਬੋਲੜਾ ਹੈ। ਭਗਤ ਨਾਮਦੇਵ ਜੀ ਨੇ ਸ਼ਬਦ ਵਰਤੇ ਨੇ, ਕਹਿੰਦੇ ਨੇ ਮਾਲਕ ਜੀ ਖੱਲੇ ਯਾਰਾਂ, ਖੱਲੇ ਯਾਰਾਂ ਖੁਸ਼ ਖਬਰੀ, ਸਵਾਰਕਾ ਨਗਰੀ ਰਾਸ ਬਗੋਈ। ਉੱਥੇ ਵੀ ਸ਼ਬਦ ਵਰਤੇ ਹੈ ਕਿ ਮੇਰੇ ਮਾਲਕ ਜੀ ਖੂਬ ਤੇਰੀ ਪਗਰੀ, ਮਿੱਠੇ ਤੇਰੇ ਬੋਲ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਕੋਕਨ ਕੋਕਲਾ ਤਰਲ ਜਵਾਨੀ, ਉਹਦੀ ਚਾਲ ਸੁਹਾਵੀ ਵੀ ਤੇ ਬਾਣੀ ਵੀ ਮਧੁਰਾੜੀ ਹੈ। ਸ਼ਬਦ ਵਰਤੇ ਪਏ ਨੇ ਕਿ ਖੂਬ ਤੇਰੀ ਪਗਰੀ, ਮਿੱਠੇ ਤੇਰੇ ਬੋਲ, ਸਵਾਰਕਾ ਨਗਰੀ ਕਾਏ ਕੇ ਬਗੋਲ, ਤੇਰੀ ਜ਼ਬਾਨ ਵਿੱਚ ਮਿਠਾਸ। ਦੇਖੋ ਬਾਬਾ ਫਰੀਦ ਸਾਹਿਬ ਨੇ ਬਹੁਤ ਪਿਆਰਾ ਇੱਕ ਬਚਨ ਕਿਹਾ ਸੀ, ਉਹਨਾਂ ਦੇ ਪਵਿੱਤਰ ਸ਼ਲੋਕ ਨੇ, ਤੇ ਜਦੋਂ ਸ਼ਲੋਕਾਂ ਨੂੰ ਪੜ੍ਹਦੇ ਹਾਂ ਉਹਨਾਂ ਨੇ ਸ਼ਬਦ ਵਰਤਿਆ, ਕਹਿੰਦੇ ਨੇ ਸੱਜਣਾ ਰੱਬ ਦੇ ਚਰਨਾਂ ਵਿੱਚ ਅਰਦਾਸ ਕਰ ਕਿ ਤੇਰੇ ਅੰਦਰ ਨੂੰ ਮਿਠਾਸ ਦੇ। ਦੇਖੋ ਜੇ ਅੰਦਰ ਦੀ ਮਿਠਾਸ ਨੇ ਨਾ, ਬਾਹਰੋਂ ਕੁਝ ਸਮੇਂ ਲਈ ਮਿੱਠਾ ਬੋਲਾਂਗੇ ਪਰ ਉਹ ਮਿਠਾਸ ਕਦੀ ਵੀ ਕਿਸੇ ਨੂੰ ਪਾਏਗੀ ਨੀ ਜੇ ਬੰਦਾ ਅੰਦਰੋਂ ਮਿੱਠਾ ਸੀ। ਬਾਬਾ ਜੀ ਨੇ ਇੱਕ ਸ਼ਬਦ ਦਾ ਕਿਹਾ ਹੈ ਕਿ ਕੰਨ ਮੁਸੱਲਾ ਸੂਫ ਗਲ, ਕੰਨ ਦਾ ਅਰਥ ਹੈ ਕੰਧਾ, ਮੋਢੇ ਦੇ ਉੱਤੇ ਰੱਖਿਆ ਉਹ ਬਸਤਰ ਕੱਪੜਾ ਜਿਹਦੇ ਤੇ ਬੈਠ ਕੇ ਤੂੰ ਨਮਾਜ਼ ਪੜ੍ਹਨਾ, ਮੁਸੱਲਾ ਸੂਫ ਗਲ, ਗਲ ਵਿੱਚ ਸੂਫੀਆਂ ਵਾਲਾ ਲਿਬਾਸ ਵੀ ਪਾਇਆ। ਕੰਨ ਮੁਸੱਲਾ ਸੂਫ ਗਲ, ਦਿਲ ਕਾਤੀ ਗੁੜਵਾਟ। ਹੁਣ ਗੁੜਵਾਟ ਦਾ ਅਰਥ ਵੀ ਮਿੱਠਾ ਬੋਲਣਾ, ਜ਼ਬਾਨ ਗੁੜ ਵਰਗੀ ਮਿੱਠੀ। ਇਸ ਕਰਕੇ ਮੈਂ ਥੋੜਾ ਜਿਹਾ ਵੇਰਵਾ ਇਸ ਸੰਬੰਧੀ ਦੇਣਾ ਚਾਹੁੰਦਾ ਕਿ ਅਸਲ ਵਿੱਚ ਉਹ ਹੀ ਮਿੱਠਾ ਬੋਲਿਆ ਪ੍ਰਵਾਨ ਹੈ ਜੇ ਬੰਦੇ ਦਾ ਅੰਦਰ ਵੀ ਮਿੱਠਾ ਹੋਵੇ, ਜੇ ਅੰਦਰ ਕੋੜ ਨਾਲ ਭਰਿਆ ਬਾਹਰੋਂ ਮਿੱਠਾ ਬੋਲੀ ਗਿਆ ਉਹਨੂੰ ਗੁਰੂ ਨੇ ਕਦੀ ਵੀ ਪ੍ਰਵਾਨ ਕੀਤਾ। ਕੰਨ ਮਸੱਲਾ ਸੂਫ ਗਲ, ਦਿਲ ਕਾਤੀ ਗੁੜਵਾਟ, ਬਾਹਰ ਦੀਸ਼ਾ ਚਾਨਣਾ ਦਿਲ ਅਧਿਆਰੀ ਰਾਹ। ਉਹਨਾਂ ਦੋ ਸ਼ਲੋਕ ਹੋਰ ਬੋਲਣ ਸੰਬੰਧੀ ਕਹਿ ਤੇ ਜਦੋਂ ਕੋਈ ਭੈੜਾ ਬੋਲਦਾ ਅੱਗੇ ਬਾਬਾ ਜੀ ਦੀ ਬਾਣੀ ਵਿੱਚ ਅਜੇ ਅਰਥ ਆਉਣੇ ਨੇ, ਉਹਦੇ ਨਾਲ ਬੇਨਤੀ ਕੀ। ਸਾਹਿਬ ਕਿਰਪਾਲੂ ਜੀ ਨੇ ਸ਼ਬਦ ਕਹੇ ਨੇ ਬਾਬਾ ਫਰੀਦ ਜੀ ਨੇ ਤੇ ਉਹ ਆਪ ਮਿੱਠੇ ਨੇ। ਦੇਖੋ ਉਹਨਾਂ ਨੂੰ ਅਕਸਰ ਸ਼ਬਦ ਵਰਤਿਆ ਜਾਂਦਾ ਕਿ ਬਾਬਾ ਫਰੀਦ ਸਾਹਿਬ ਸ਼ੱਕਰ ਗੰਜ, ਉਹਨਾਂ ਨੂੰ ਸ਼ੱਕਰ ਗੰਜ ਕਿਉਂ ਕਿਹਾ ਜਾਂਦਾ? ਇਹਨਾਂ ਸੰਬੰਧੀ ਵਿਦਵਾਨਾਂ ਦੇ ਆਪੋ ਆਪਣੇ ਵਿਚਾਰ ਨੇ। ਕੁਝ ਇਸ ਕਰਕੇ ਕਹਿੰਦੇ ਨੇ ਕਿ ਜਿੱਦਣ ਰੱਬ ਦੀ ਯਾਦ ਵੀ ਜੁੜੇ ਤੇ ਮਾਂ ਨੇ ਇੱਕ ਸ਼ੱਕਰ ਦੀ ਪੋਤਲੀ ਤੋਂ ਬਾਬੇ ਫਰੀਦ ਨੂੰ ਬੰਦਗੀ ਵੱਲ ਪ੍ਰੇਰਿਆ, ਉਹਨੂੰ ਤਾਂ ਕਹਿੰਦੇ ਨੇ ਸ਼ੱਕਰ ਗੰਜ। ਵੈਸੇ ਗੰਜ ਦਾ ਹੁੰਦਾ ਖਜ਼ਾਨਾ। ਕੁਝ ਸੱਜਣ ਕਹਿੰਦੇ ਨੇ ਕਿ ਬਾਬਾ ਫਰੀਦ ਸਾਹਿਬ ਇੰਨੇ ਮਿੱਠੇ ਸਨ, ਜਦੋਂ ਕਿ ਉਹਨਾਂ ਨੇੜੇ ਬਹਿੰਦਾ ਸੀ, ਸ਼ਬਦ ਸੁਣਦਾ ਸੀ ਤੇ ਅੰਦਰ ਨੂੰ ਠੰਡ ਪੈਂਦੀ ਸੀ, ਤੇ ਲੋਕ ਕਹਿੰਦੇ ਸਨ کہ بابا فرید دے کول نساب دا خزانہ ہے, وہ شکر گنج پہنچو گیا جی کہ انہاں کول نساب دا خزانہ ہے وہ شکر گنج نے. تے تیسرا میں بےزتی کراں, اصل وچ وہ اینے کو مٹھے نے, وہ اپنے مٹھ بولڑے نال جڑے نے, تے جدو انہاں مٹھ بولڑے نال جڑ کے او دی آواز سنی تے لوکاں نوں اک گل دسی, کہن لگے دنیا دے لوگو کہ تسی مٹھاس نوں پیار کردے ہو, کوئی اپنی زبان تے مٹھاس نوں حاصل کرن لئی گڑ رکھدا ہے, کوئی مشری نوں چکھدا ہے, کوئی کھنڈ کھا رہا ہے, کوئی شہد کھاندا ہے, کوئی امرت ورگا میٹھا دودھ پیندا ہے, کہ ساری چیزاں مٹھیاں نے بالکل چنگیاں نے, یہ کوئی دو راوا نہیں, پر یہ بھی کدی نہ بھولو کہ جنہ رب میٹھا یہ تو میٹھا ہور کوئی ہے ہی نہیں. ست گرو جی بانی وچ بابا جی نے شبد ورتے نے, کہن لگے شکر کھنڈ نواس گڑ ماکھیوں ماجھا دودھ چاہے سب وسطو مٹیاں رب نا کچھ نہ دھد ساریا مٹیاں نے پر رب تو میٹھا کوئی نہیں. گرمخو میرے گرو گرنتھ صاحب کی بانی پڑھو, داتا جی نے ایک بچن کیتا کہ کہنے ماں شبد بڑا میٹھا جوابی میٹھا, ماں ورگا شبد ایڈا میٹھا ملتا کتوں, بڑا میٹھا شبد ہے ماں پہ. پر گرو گرنتھ صاحب کہ نہ سمجھی میری ماں باپ کی بےدبی ہے, میرا رب ایڈا میٹھا ہے سچ جانی وہ سامنے ماں کا شبد بھی پیکا پی جانا. شبد ورتیا گسائی مہندا اچھڑا, اچڑا درد ہوں پیارا, ایک تو شبد بنے اچھڑا گسائی مہندا اچھڑا. اگلی دو کے ام ام درد اما ماں, ام ابے ابے درد باپو, گسائی مہندا اچھڑا, ام ابے تھامو مچھڑا تھامو درد نالو. کہنے میرا سجن میرا واحگرو ایسا میٹھا ہے سچ جانو میری ماں باپ تو بھی میرے میٹھا پیا لگتا ہے, کہ جی نہ لگتا ہوں کہ کدی پرہلاد رب کی گل نہ کرتا وہ ماں کی گل مانتا. دھیان دیا جی رب کا نام میٹھا نہ ہوں ماں باپ تو کہ کدی وہ تشدد نہ کہنا, چپ کر کے اپنے باپ کی گل نو مان لیتا. بابا فرید صاحب کہتے ہیں کہ رب میٹھا ہے جی اندر رب بہ گئے سچ جانو وہ ہوں ہی مٹ بولنا ہے. سب گرو گرو گرنتھ صاحب کی بانی نال جڑیا ہے. پروفیسر پورن سنگھ انہوں نے ایک شبد کیا تھی, وہ کہندے نے کہ جنہ لوکاں دے اندر دے جنہ لوکاں دے اندر نام دے خزانے نال پڑ جاندے نے, کہندے نے وہ لوگ سردیاں وچ اس خزانے دا اس اندر دا سکھ وہ نک مانتے ہیں, گرمیاں وچ اس خزانے دا وہ سکھ ٹھنڈ مانتے ہیں. کہ انہیں اینے کو مٹھ بولڑے ہو جاندے نے انہاں دی زبان تے کدی فکا پڑ آؤ, جی آپ فکے بولیں گے لوکاں دے اندر ٹوٹن گے. تے بابا فرید کہندے نے جیڑا بندہ زبان تو رکھا بول کے لوکاں دے اندر توڑ دے وہ زندگی وچ گل کیتے رکھے جن مرضی سادنا کری جائے انہوں رب دے دیدار کدی نہیں ہو سکتے. انہیں شبد ورتے نے کہ ایک فکا نہ گال آئے, اج کا شبد ہے نانک فکا بولے تن من فکا ہوئے, ایک فکا نہ گال آئے سبنا میں سچا تھی خیاؤ نہ سہی ٹھاہے مانک سب امول. کیوں زبان نہ توڑ کے کسی دے اندر نو ٹانا پہ دیکھو تو جنا لوکاں دے چھڑکے بڑے پوتر نے چھڑکیاں وچ رب بیٹھا ہے, ایک سکہ نہ گال آئے سبنا میں سچا تھی خیاؤ نہ کئی کھائے مانک سب امول میں سبنا من مانک تھان مول مچاندواں. جے تو رب نو ملنا چاہنے جو تو پریا دی شک تاں حیاؤ نہ کھائے کئی دا کسے دے گردے نو ٹائی نہ پکا بول کے جس سائی نو پانا چاہ. حضور نے اج آرام کے نانک فکا بولی ہیں, اتنے پاٹ بولیے نہیں بولے للے نو بہاری نے سیاری لگی نانک یہ ارتھ گرو نانک صاحب کرپالو جی فرما نے فکا بولے ہیں. فکا بولن دے نال तन मन ठिका हुए ठिके दर से रुखा कहने उस बंदे का मन भी एक दिन रुखा हो जाता है ते रुखा बोलने वाले का तन भी रुखा हो जाता है तन करके भी प्रत्या रहा त्यूड़ी मत्थे तो लेंदी नहीं ते मन करके तो हाल है ही बड़ा मंदा नानक ठिका बोले तन मन ठिका होए ते जदों फिर लोगों विच विचर दे ते लोग कहने ठिको ठिका सदिया कहने ये बंदा बड़ा रुख है ओनू सदिया जाता है रुखे पन करके ओनू याद किया जाता है ये बंदा अंदरों बड़ा कौड़ा बोलता है साहब कहने फिको फिका सदिये फिके फिकी सोए सोए का अर्थ होंगे शोभा सोए का अर्थ होंगे वडियाई कहने ओदी इस गल विच चार चुपेरे धुम पैंदी है कि इहदे तो बच के रहो ये जबान का बड़ा रुखा ये अंदरों बड़ो खुश्क है साहब कहने वह बंदा अपने अंदर का खून सारी जाता है नानक फिका बोले तन मन फिका होए फिको फिका सदिये फिके फिकी सोए फिका दर्ग सुटिए रब की दरगाह भी रुखिया जेड़े धक्के पेंदे होंगे साहब कह लगे मूह थुक्का फिका पाए फिके बंदे के मूह से थां थां से थुक्का पैदा थां थां से उसकी बेइज्जती होंगी है गुरमुखो देखो जदों कोई फिका बोलेगा धर्म का सही मिठा वर्त की रब कभी भी कौड़ा नहीं बोलता तो फिर ओरी गल कर दिया कौड़े क्यों बोली गल कर दिया रुखे क्यों बोलिए जदों कोई रुखा बोलेगा अपना किता पाता है सियाने बजुर्ग एक घटना सुनाते ने कि कोई फिका बोलने वाला किसी पिंड भी चला गया पिंड अपने विच बुरा बोलता सी ते लोकां ने फिको फिका सोए जदों पै गई थां थां ते थुक्का पैण लगियां मन ने कहा इस पिंड नूं छड्डी जाए पिंड नूं छड्डिया ते मन ने कहा कि रस्ते भी जांदिया जे भुख लगी ते खाण दा कोई प्रबंध कर लईए उहने थोड़े जे चौल लै लए दाल लै ली किते खिचड़ी बना के खा लांगे रस्ते विच तुरिया इक नगर आया मैं सिर्फ बेनती करनी है कि फिका बोलने वाला किते भी चला जाए इज्जत नहीं ओनू विचारे नू इको जी विचारा आम है कि तर्क का पात्र है रब ने मनुखा दी जिसकी बोलने की अकल नहीं आई चला गया नगर दे विच ते भुख लगी एक माता के घर चला गया कहिंदा मां कि आ मैनू थोड़ी जी खिचड़ी बना दे अनाज मेरे कोल है माई ने खिचड़ी रख दिती वो मंजे ते बह गया ते उन्हें पहला सवाल किया मां पति अजे जिंदा ही है देखो बोलने का तरीका है सिक्का बोलिया कहिंदा मां पति अजे जिंदा ही है माई ने कहा सुखना रब की मेहर है मेरे सिर का छाई जिंदा है परत के पुछदा तेरे बच्चे किने उन्हें कहा मेरे पुत्र तीन ने कहिंदा तिने दे तिने अजे जिंदे ने हुण देखो शब्द पैदा है बोलना है ना तिने के तिने जाते ने उन्हें फिर माड़ा जहा अंदर पी लिया कह लगी चलो हां रब दिया मेहर ने रब लंबी उम्र करे तिने जाते ने जवानियां मन उस माई के घर बजी सी मझ मझ बड़ी कीमती सी दरवाजा से छोटा तो उठ के खलो गया कभी दरवाजे वाल देखे कभी मझ वाल देखे तो माई ने पूछ लिया पुत्र की गल है मंजे से बैठा उठ क्यों गया है कहना मेनू एक समझ नहीं पैंदी मां कि मान लो अज तेरी मझ मर जाए तो दरवाजा छोटा है अपने बाहर किवें कढ़ा उन्हें क्या कह लगी अपनी झोली कर मेरा उन्हें झोली की माई ने जिहड़ी अद्धी कच्ची पक्की खिचड़ी से ना पवा के उहदी झोली च मारी ते जदों झोली च खिचड़ी पई ते गर्म पानी पैरां ते पिया पैर सड़े ते पुकार के कहना मां ये की पानी नाल मेरे पैर सड़ गए ने कह लगी असल विच तेरी जबान का स्वाद है तू लोकां दे अंदर साड़ने तेरा ते सारा शरीर करना चाहिदा देखो जदों कोई भैड़ा बोलेगा फिका बोलेगा सारे लोकां ने घटनावां लईआं सन वी फिके बोलण दा यही कारण है कि गुरु ग्रंथ साहिब का खजाना बड़ा कीमती है क्यों नहीं थां थां ते जांदा क्योंकि वरतान वाले साडे अंदर ही रुखा बने लै कोई गल सुनने तैयार ही नहीं होंदा ਬੜੀ ਸੋਹਣੀ ਗੱਲ ਇਕਬਾਲ ਨੇ ਕਹੀ ਸੀ। ਉਹ ਗਏ ਸਨ ਪੂਰਬ ਦੀ ਧਰਤੀ ਤੋਂ ਪੱਛਮ। ਜਦੋਂ ਇੰਗਲੈਂਡ ਗਏ ਨੇ ਵਾਪਸ ਆਏ, ਉਹਨਾਂ ਨੂੰ ਕਿਸੇ ਹੀ ਪੁੱਛਿਆ ਸੀ ਕਿ ਪੱਛਮ ਦੇ ਫਰਸ ਦੇ ਵਿੱਚ ਉਥੋਂ ਦੇ ਧਰਮ ਤੇ ਪੂਰਬ ਦੇ ਵਿੱਚ ਕੀ ਅੰਤਰ ਹੈ। ਉਹਦੇ ਸ਼ਬਦ ਸਨ, ਬਹੁਤ ਦੇਖੇ ਹੈ ਮਗਰਬ ਔਰ ਮਸ਼ਰਕ ਕੇ ਮੈਂ ਖਾਨੇ, ਯਹਾਂ ਸਾਥੀ ਨਹੀਂ ਮਿਲਾ, ਵਹਾਂ ਬੇਜੋਗ ਹੈ ਮੈਂ ਖਾਨਾ। ਇਹਦੇ ਅਰਥ ਕੀ ਨੇ? ਉਹ ਕਹਿੰਦਾ ਮੈਂ ਪੂਰਬ ਤੇ ਪੱਛਮ ਦੇ ਧਰਮ ਨੂੰ ਦੇਖਿਆ। ਕਹਿੰਦੇ ਨੇ ਜਿਹੜਾ ਪੂਰਬ ਵਿੱਚ ਧਰਮ ਹੈ ਉਹਦੇ ਵਿੱਚ ਨਸ਼ਾ ਸਵਾਦ ਹੈ ਮੈਂ, ਪਰ ਪਿਆਣ ਵਾਲਿਆਂ ਨੂੰ ਅਕਲ ਨਹੀਂ। ਕਹਿੰਦਾ ਪੱਛਮ ਦੇ ਵਿੱਚ ਸਵਾਦ ਕੋਈ ਨਹੀਂ, ਪਰ ਪਿਆਣ ਵਾਲਿਆਂ ਨੂੰ ਲਿਆਕਤ ਬਣੀ। ਉਹਨਾਂ ਨੂੰ ਆਪਣੇ ਧਰਮ ਦੀ ਗੱਲ ਕਰਨ ਦੀ ਬੜੀ ਜਾਚ ਹੈ। ਉਹ ਮਿੱਠ ਬੋਲੜੇ ਨੇ, ਉਹਨਾਂ ਕੋਲ ਕੁਝ ਗੁਣ ਨੇ। ਹਜ਼ੂਰ ਕਿੰਨ ਨੇ ਸੱਜਣਾ, ਨਾਨਕ ਸਿੱਕੇ ਬੋਲੇ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਛੱਡੀਏ, ਫਿੱਕੇ ਫਿੱਕੀ ਸੋਏ, ਫਿੱਕਾ ਸੜਕੇ ਛੱਤੀਏ, ਮੂੰਹ ਥੁੱਕਾ ਫਿੱਕੇ ਪਾਏ, ਅਗਲੀ ਟੋਕੇ ਕਹਿੰਦੇ ਨੇ ਫਿੱਕਾ ਮੂਰਖ ਆਖੀਏ। ਫਿੱਕਾ ਬੋਲਣ ਵਾਲੇ ਨੂੰ ਕਹਿੰਦੇ ਨੇ ਮੂਰਖ ਹੈ। ਅੱਗੇ ਸਾਹਿਬ ਨੇ ਸ਼ਬਦ ਵਰਤੇ ਪਾਣਾ ਲਹਿ ਸਜ਼ਾਏ। ਹੁਣ ਪਾਣਾ ਦਾ ਅਰਥ ਹੁੰਦਾ ਹੈ ਕਿ ਪਾਠ ਪਾਣਾ ਨਹੀਂ ਕਰਨਾ, ਥੋੜਾ ਜਿਹਾ ਭਾਰਾ ਕਰਕੇ ਖਾ ਬੋਲ ਕੇ ਪਾਣਾ। ਇਹਦਾ ਅਰਥ ਕਿ ਜੁੱਤੀਆਂ ਖਾਂਦਾ ਉਹ ਬੰਦਾ, ਪਾਣਾ ਲੈ ਸਜਾਏ। ਜਿਹੜਾ ਬੰਦਾ ਫਿੱਕਾ ਬੋਲਦਾ, ਬਾਬਾ ਜੀ ਕਹਿੰਦੇ ਨੇ ਇੱਕ ਤਾਂ ਦੱਸਣ ਦੀ ਲੋੜ ਹੀ ਨਹੀਂ ਪੈਂਦੀ ਵੀ ਇਹ ਬੰਦੇ ਦਾ ਕਿਹੋ ਜਿਹਾ ਰੁੱਖ ਹੈ, ਇਹ ਕਿਸ ਤਰ੍ਹਾਂ ਦਾ। ਕਹਿੰਦੇ ਉਹ ਜ਼ਬਾਨ ਤੋਂ ਬੋਲਦਾ ਤੇ ਉਸੇ ਟਾਈਮ ਹੀ ਉਹਦੇ ਮੱਥੇ ਤੇ ਲੇਬਲ ਲੱਗ ਜਾਂਦਾ, ਬੰਦਾ ਅੱਤ ਦਾ ਮੂਰਖ ਹੈ। ਫਿੱਕਾ ਮੂਰਖ ਆਖੀ ਹੈ, ਫਿੱਕਾ ਬੋਲਣ ਵਾਲਾ ਆਪਣੇ ਆਪ ਹੀ ਪਤਾ ਲੱਗ ਜਾਂਦਾ ਬਾਹ ਮੂਰਖ ਹੈ। ਪਾਣਾ ਲੈ ਸਜਾਏ ਤੇ ਬਾਬਾ ਨਾਨਕ ਜੀ ਕਹਿੰਦੇ ਨੇ ਜਦੋਂ ਬੋਲਦਾ ਨਾ, ਫਿਰ ਇਹੋ ਜਿਹੇ ਬੰਦੇ ਨੂੰ ਜੁੱਤੀਆਂ ਦੀ ਮਾਰ ਪੈਂਦੀ। ਇਹਦਾ ਭਾਵ ਥਾਂ ਤੇ ਬੇਇੱਜ਼ਤ ਹੁੰਦਾ। ਹੁਣ ਅਗਲਾ